SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ 'ਚ ਮੈਂ ਪ੍ਰੀਤਿੰਦਰ ਗਰੇਵਾਲ ਤੁਹਾਡਾ ਇਸਤਕਬਾਲ ਕਰਦਾ। ਪ੍ਰੋਗਰਾਮ ਦੇ ਇਸ ਹਿੱਸੇ 'ਚ ਆਪਾਂ ਗੱਲਬਾਤ ਕਰਨੀ ਹੈ ਪੰਜਾਬ ਦੇ ਬੜੇ ਗੰਭੀਰ ਮਸਲੇ ਪ੍ਰਵਾਸ ਨਾਲ ਸੰਬੰਧਿਤ। ਪੰਜਾਬੀਆਂ 'ਚ ਬਾਹਰਲੇ ਮੁਲਕਾਂ 'ਚ ਪ੍ਰਵਾਸ ਕਰਨ ਦਾ ਬੜਾ ਰੁਝਾਨ ਆ। ਪਹਿਲਾਂ ਇਹ ਕੰਮ ਦੁਆਬੇ ਦੀ ਧਰਤੀ ਦਾ ਸੀ, ਉਹਨਾਂ ਦਾ ਪਹਿਲਾ ਨੰਬਰ ਸੀ, ਪਰ ਹੁਣ ਮਾਝਾ ਮਾਲਵਾ ਵੀ ਮੋਢੇ ਨਾਲ ਮੋਢਾ ਲਾਈ ਖੜਾ ਜਹਾਜ਼ਾਂ 'ਚ। ਲੋਕ ਮੜੀ ਮਸਾਣੀ ਮੰਦਰਾਂ ਮਸਜਿਦਾਂ ਗੁਰਦੁਆਰਿਆਂ 'ਚ ਪੱਕੇ ਵੀਜ਼ਿਆਂ ਦੀਆਂ ਅਰਦਾਸਾਂ ਕਰਦੇ ਅਕਸਰ ਮਿਲ ਜਾਂਦੇ ਆ। ਮੈਨੂੰ ਇਹ ਵੀ ਮਿਲੇ, ਮੈਨੂੰ ਉਹ ਵੀ ਮਿਲੇ, ਮੈਨੂੰ ਹੀ ਮਿਲੇ ਬਸ ਜੋ ਵੀ ਮਿਲੇ, ਜੋ ਤੇਰੇ ਦਰ 'ਤੇ ਆਉਂਦਾ ਹੈ ਮੱਥੇ ਦੀ ਕੀਮਤ ਚਾਹੁੰਦਾ ਹੈ। ਤੂੰ ਭੋਲਾ ਹੈ, ਤੂੰ ਭਾਲਾ ਹੈ, ਸਭ ਦਿਲ ਦੀਆਂ ਜਾਣਨ ਵਾਲਾ ਹੈ। ਗੁਰਦਾਸ ਮਾਨ ਦੇ ਗਾਣੇ ਦੇ ਇਹਨਾਂ ਬੋਲਾਂ ਦੇ ਨਾਲ ਗੱਲ ਸਾਂਝੀ ਕਰਨੀ ਆ ਜਲੰਧਰ ਜ਼ਿਲ੍ਹੇ ਦੇ ਪਿੰਡ ਤੱਲਣ ਦੀ। ਨੈਸ਼ਨਲ ਹਾਈਵੇ ਨੰਬਰ 1 'ਤੇ ਇਹ ਪਿੰਡ ਸਥਿਤ ਆ। ਉੱਥੇ ਇੱਕ ਗੁਰਦੁਆਰਾ ਜਹਾਜ਼ ਸਾਹਿਬ ਕਹਿੰਦੇ ਆ ਬਹੁਤ ਸਾਰੇ ਲੋਕ ਉਹਨੂੰ। ਕੋਈ ਗੁਰਦੁਆਰਾ ਬਾਬਾ ਨਿਹਾਲ ਸਿੰਘ ਵਾਲਾ ਕਹਿੰਦਾ, ਕੋਈ ਉਹਨੂੰ ਸਮਾਧ ਬਾਬਾ ਨਿਹਾਲ ਸਿੰਘ ਵਾਲਾ ਕਹਿੰਦਾ। ਚਲੋ ਨੋਮਨਿਕਲੇਚਰ ਨੂੰ ਆਪਾਂ ਛੱਡ ਲੈਂਦੇ ਹਾਂ, ਗੱਲ ਆਪਾਂ ਕਰਨੀ ਆ ਕਿ ਉੱਥੇ ਹਜ਼ਾਰਾਂ ਲੱਖਾਂ ਲੋਕ ਲਾਈਨਾਂ ਬੰਨ੍ਹ ਕੇ ਹੱਥ 'ਚ ਖਿਡੌਣੇ ਵਾਲੇ ਜਹਾਜ਼ ਫੜੀ ਅਰਦਾਸ ਕਰਨ ਆਉਂਦੇ ਨੇ। ਬਾਹਰਲੇ ਮੁਲਕ ਦਾ ਵੀਜ਼ਾ ਲਵਾਉਣ ਦੀ ਅਰਦਾਸ ਉੱਥੇ ਕੀਤੀ ਜਾਂਦੀ ਹੈ। ਤੱਲਣ ਦੇ ਇਸ ਗੁਰਦੁਆਰੇ ਨੂੰ ਜਾਂਦਾ ਰਾਹ ਬਾਜ਼ਾਰ ਵਿੱਚੋਂ ਹੋ ਕੇ ਜਾਂਦਾ, ਜਾਂ ਇਹ ਕਹਿ ਲਓ ਗੁਰਦੁਆਰੇ ਨੂੰ ਜਾਂਦਾ ਰਾਹ ਹੁਣ ਬਾਜ਼ਾਰ ਬਣ ਗਿਆ। ਅਤੇ ਉੱਥੇ ਪਲਾਸਟਿਕ ਦੇ ਖਿਡੌਣਿਆਂ ਰੂਪੀ ਜਹਾਜ਼ ਵੇਚਣ ਵਾਲੀਆਂ ਅਣਗਿਣਤ ਦੁਕਾਨਾਂ ਨੇ। ਦੁਕਾਨਦਾਰ ਡੇਰਾ ਲਾਈ ਬੈਠੇ ਆ। ਤੁਹਾਨੂੰ ਲੁਫਥਾਂਸਾ ਦਾ, ਕੁਆਂਟਸ ਦਾ, ਸਿੰਗਾਪੁਰ ਏਅਰਲਾਈਨਸ ਦਾ, ਜਿਹੜਾ ਮਰਜ਼ੀ ਜਹਾਜ਼ ਮੰਗੋ, ਤੁਹਾਨੂੰ ਪਲਾਸਟਿਕ ਦਾ ਖਿਡੌਣਾ ਉੱਥੇ ਵਿਕਣ ਨੂੰ ਮਿਲ ਹੀ ਜਾਣਾ। 100 ਰੁਪਈਏ ਤੋਂ ਲੈ ਕੇ 1000 ਰੁਪਏ ਤੱਕ ਦਾ ਖਿਡੌਣਾ ਉੱਥੇ ਮੁੱਲ ਵਿਕਦਾ। BBC ਦੀ ਇੱਕ ਰਿਪੋਰਟ ਮੁਤਾਬਕ ਜਹਾਜ਼ ਅੰਦਰ ਭੇਂਟ ਕਰਕੇ ਅਰਦਾਸ ਕੀਤੀ ਜਾਂਦੀ ਹੈ ਬਾਹਰਲੇ ਮੁਲਕ ਦੇ ਵੀਜ਼ੇ ਲੱਗਣ ਦੀ। ਦੁਆਬੇ ਦਾ ਇਲਾਕਾ ਹੈ ਅਤੇ ਮੰਨਿਆ ਇਹ ਵੀ ਜਾਂਦਾ ਕਿ ਦੁਆਬੇ ਦੇ ਤਕਰੀਬਨ 6 ਮਿਲੀਅਨ ਲੋਕ, ਦੁਆਬਾ ਮੂਲ ਦੇ ਕਹਿ ਲਓ, ਉਹ ਪ੍ਰਵਾਸ ਕਰ ਚੁੱਕੇ ਆ। ਅਤੇ ਜਿਹੜੇ ਰਹਿੰਦੇ ਆ ਉਹਨਾਂ 'ਚੋਂ ਬਹੁਤਿਆਂ ਨੂੰ ਇਹ ਆਸ ਆ ਵੀ ਰੱਬ ਸੁੱਖ ਰੱਖੂ ਅਤੇ ਜਹਾਜ਼ ਵਾਲੀ ਬਾਰੀ ਨੂੰ ਉਹਨਾਂ ਦਾ ਹੱਥ ਵੀ ਛੇਤੀ ਓ ਪਊ। ਗੁਰਦੁਆਰਾ ਤੱਲਣ ਦੇ ਗ੍ਰੰਥੀ ਭਾਈ ਸਾਹਿਬ ਮਨਜੀਤ ਸਿੰਘ ਨੂੰ ਜਦੋਂ ਪੁੱਛਿਆ ਗਿਆ ਬਈ ਜਹਾਜ਼ ਚੜ੍ਹਾਉਣ ਨਾਲ ਕੀ ਜਹਾਜ਼ ਚੜ੍ਹਿਆ ਜਾ ਸਕਦਾ, ਤਾਂ ਉਹਨਾਂ ਨੇ ਬੜੇ ਸਪਸ਼ਟ ਰੂਪ 'ਚ ਦੱਸਿਆ ਕਿ ਇਹ ਅੰਧ ਵਿਸ਼ਵਾਸ ਆ। ਹਾਂ, ਸੱਚੇ ਮਨ ਨਾਲ ਅਰਦਾਸ ਕਰੇ ਆ, ਰੱਬ ਸਭ ਕੁਝ ਦਿੰਦਾ, ਪਰ ਆਹ ਖਿਡੌਣੇ ਵਾਲੇ ਜਹਾਜ਼ਾਂ ਦਾ ਉਹਦੇ 'ਚ ਕੋਈ ਰੋਲ ਨਹੀਂ ਹੈ। ਉਹ ਕਹਿੰਦੇ ਆ ਕਿ ਲੋਕਾਂ ਨੂੰ ਅਸੀਂ ਲੱਖ ਸਮਝਾਉਂਦੇ ਹਾਂ ਪਰ ਉਹ ਮੰਨਦੇ ਨਹੀਂ, ਅਤੇ ਹੁਣ ਤਾਂ ਜਹਾਜ਼ ਸਾਂਭਣੇ ਵੀ ਔਖੇ ਹੋਏ ਪਏ। ਅਤੇ ਇਸੇ ਕਰਕੇ ਉਹ ਕਹਿੰਦੇ ਹੁਣ ਜਿਹੜੇ ਨਿਆਣੇ ਕਈ ਵਾਰ ਨਾਲ ਆਉਂਦੇ ਆ ਤਾਂ ਜਹਾਜ਼ ਉਹਨਾਂ ਨੂੰ ਚਕਾ ਦਿੰਦੇ ਆ ਉਹ। ਅਤੇ ਦੱਸਣ ਵਾਲੇ ਦੱਸਦੇ ਆ ਪਿੱਛੇ ਜੇ ਇੱਕ ਬੀਬੀ ਕੁਆਂਟਸ ਦਾ ਜਹਾਜ਼ ਚੱਕੀ ਖਿਡੌਣੇ ਰੂਪੀ ਉੱਥੇ ਪਹੁੰਚੀ, ਕਹਿੰਦੀ ਜੀ ਮੇਰੇ ਮੁੰਡੇ ਦਾ ਆਸਟ੍ਰੇਲੀਆ ਦਾ ਵਿਦਿਆਰਥੀ ਵੀਜ਼ਾ ਨਹੀਂ ਸੀ ਲੱਗਦਾ, ਫਿਰ ਇੱਥੇ ਸੁੱਖਣਾ ਸੁੱਖੀ, ਅਤੇ ਸੁੱਖਣਾ ਪੂਰੀ ਹੋ ਗਈ ਜੀ, ਉਹਦਾ ਮੁੰਡੇ ਦਾ 2 ਵਾਰ ਰਿਫਿਊਜ਼ ਹੋਣ ਤੋਂ ਬਾਅਦ ਹੁਣ ਵੀਜ਼ਾ ਲੱਗ ਗਿਆ, ਅਤੇ ਉਹ ਹੁਣ ਦਾ ਜਹਾਜ਼ ਚੜ੍ਹਾਉਣ ਆਈ ਸੀ ਗੁਰਦੁਆਰੇ ਅਰਦਾਸ ਕਰਕੇ। ਗਿਆਨ ਵਿਗਿਆਨ ਦੇ ਹਾਣੀ ਲੋਕੋ, ਡੱਡੂ ਖੂਹ 'ਚ ਬੈਠਾ ਕਹਿੰਦਾ ਕਸ਼ਮੀਰ ਮੈਂ 5-6 ਵਾਰ ਜਾਇਆ ਆ, ਵੀਜ਼ਾ ਤੁਸੀਂ ਅਪਲਾਈ ਨਹੀਂ ਕੀਤਾ, ਪਾਸਪੋਰਟ ਤੁਹਾਡੇ ਕੋਲ ਹੈ ਨਹੀਂ, ਸਕਿੱਲ ਤੁਹਾਡੇ ਕੋਲ ਹੈ ਨਹੀਂ, ਵਿੱਦਿਅਕ ਯੋਗਤਾ ਤੁਹਾਡੇ ਕੋਲ ਹੈ ਨਹੀਂ, ਪਰਿਵਾਰਕ ਰਿਸ਼ਤੇਦਾਰ ਖੂਨ ਦੇ ਰਿਸ਼ਤੇ ਦਾ ਕੋਈ ਬੰਦਾ ਬਾਹਰਲੇ ਮੁਲਕ ਹੈ ਨਹੀਂ, ਤਾਂ ਵੀਜ਼ਾ ਕਿਵੇਂ ਲੱਗੂ, ਕੀ ਜਹਾਜ਼ ਸੁੱਖਣ ਨਾਲ ਵੀਜ਼ਾ ਲੱਗ ਸਕਦਾ, ਇਹ ਗੱਲ ਸੋਚਣ ਵਾਲੀ ਆ। SBS ਰੇਡੀਓ 'ਤੇ ਸਾਡੇ ਬੈਠਿਆਂ ਦਾ ਮਕਸਦ ਇਹ ਵੀ ਹੈ ਕਿ ਅਸੀਂ ਅੰਧ ਵਿਸ਼ਵਾਸ ਨਾਲ ਸੰਬੰਧਿਤ ਗੱਲਾਂ ਬਾਤਾਂ ਨੂੰ ਹੁੰਗਾਰਾ ਨਾ ਦੇਈਏ। ਸੋ ਇਹ ਸੈਗਮੈਂਟ ਬ੍ਰੌਡਕਾਸਟ ਕਰਨ ਦਾ ਮਤਲਬ ਤਾਂ ਇਹੀ ਸੀ ਕਿ ਅਗਰ ਤੁਹਾਡਾ ਕੋਈ ਮਿੱਤਰ ਪਿਆਰਾ ਭੈਣ ਭਾਈਚਾਰੇ 'ਚੋਂ ਰਿਸ਼ਤੇਦਾਰ ਕੋਈ ਪੰਜਾਬ ਰਹਿੰਦਾ ਤਾਂ ਤੁਸੀਂ ਉਹਨੂੰ ਵਧੀਆ ਢੰਗ ਨਾਲ, ਯੋਗ ਢੰਗ ਨਾਲ ਸਿੱਖਿਆ ਦੇ ਸਕਦੇ ਹੋ ਕਿ ਕਿਸ ਤਰ੍ਹਾਂ ਕਰਕੇ ਵਿਦਿਆਰਥੀ ਵੀਜ਼ਾ ਜਾਂ ਪੱਕਾ ਵੀਜ਼ਾ ਪਾਇਆ ਜਾ ਸਕਦਾ, ਕਿਉਂਕਿ ਤੁਸੀਂ ਜਦ ਇੱਥੇ ਆ ਜਾਂਦੇ ਹੋ ਤੁਹਾਡੇ ਕੋਲ ਵਿਜ਼ਨ ਹੁੰਦਾ, ਪੁੰਨ ਖੱਟਲਾ ਬਣਾ ਦੇ ਜੋੜੀ ਬਾਬਾ ਵੇ ਜਹਾਜ਼ ਵਾਲੇ ਆ, ਯੋਗ ਢੰਗ ਨਾਲ ਵਿਆਹ ਕਰਾ ਕੇ ਵੀ ਬੜੇ ਲੋਕ ਬਾਹਰਲੇ ਮੁਲਕਾਂ 'ਚ ਪ੍ਰਵਾਸ ਕਰਨ ਲਈ ਜਾਂਦੇ ਆ, ਖਾਸ ਤੌਰ 'ਤੇ ਪੰਜਾਬ ਦਾ ਖਿੱਤਾ ਇਸ ਕੰਮ ਲਈ ਮਸ਼ਹੂਰ ਆ। ਅਤੇ ਭਾਂਤ ਭਾਂਤ ਦੇ ਬਾਬੇ ਮਿਲਦੇ ਆ ਪੰਜਾਬ 'ਚ ਜਿਹੜੇ ਗੁੰਮਰਾਹ ਕਰਦੇ ਆ ਲੋਕਾਂ ਨੂੰ ਕਿ ਉਹ ਪੱਕਾ ਵੀਜ਼ਾ ਲਵਾ ਸਕਦੇ ਆ। ਅਤੇ ਪਿੱਛੇ ਜੇ ਕੁਛ ਘਟਨਾਵਾਂ ਆਈਆਂ ਸੀ, ਕੁਛ ਕੁ ਬਾਬੇ ਤਾਂ ਇਸ ਵਕਤ ਮੈਰਿਜ ਬਿਊਰੋ ਵਾਲਿਆਂ ਨਾਲ ਜੁੜੇ ਹੋਏ ਆ, ਉਹ ਸਿਆਣੀ ਉਮਰ ਦੇ ਬਾਹਰਲੇ ਮੁਲਕ ਰਹਿੰਦੇ ਬਜ਼ੁਰਗਾਂ ਦੇ ਪੰਜਾਬ ਦੀਆਂ ਜਵਾਨ ਜਹਾਨ ਕੁੜੀਆਂ ਨਾਲ ਵਿਆਹ ਕਰਾਉਂਦੇ ਆ। ਨੀ ਮਲੂਕ ਜਿੰਦੜੀ ਲੜਬੋਡੜੇ ਦੇ ਲਾਈ ਅਤੇ ਸਿਆਣੀ ਉਮਰ ਦੇ ਬਜ਼ੁਰਗਾਂ ਨਾਲ ਵਿਆਹ ਕਰਾ ਕੇ ਬਾਹਰਲੇ ਮੁਲਕ, ਖਾਸ ਤੌਰ 'ਤੇ ਕੈਨੇਡਾ, ਅਮਰੀਕਾ, UK, ਬਹੁਤ ਦੁਨੀਆ ਗਈ ਆ, ਟੱਬਰਾਂ ਦੇ ਟੱਬਰ ਗਏ ਆ। ਕੁੜੀ ਚਲੀ ਜਾਂਦੀ ਆ ਅਤੇ ਬਾਅਦ 'ਚੋਂ ਟੱਬਰ ਵੀ ਪਾਸਪੋਰਟ ਚੱਕੀ ਫਿਰਦਾ, ਸੋ ਧੀਆਂ ਦਾ ਮੁੱਲ ਪਾਇਆ ਜਾਂਦਾ। ਸੋ ਇਸ ਕਿਸਮ ਦੇ ਮਸਲੇ ਵੀ ਪੰਜਾਬ ਦੇ ਅਖਬਾਰਾਂ 'ਚ, ਪੰਜਾਬ ਦੇ ਮੀਡੀਏ 'ਚ ਅਕਸਰ ਵਿਚਾਰੇ ਜਾਂਦੇ ਰਹੇ ਆ ਕਿ ਉਹ ਧੀਆਂ ਬਾਅਦ 'ਚੋਂ ਆਪਣੇ ਮਾਪਿਆਂ ਨੂੰ ਤਾਨੇ ਦਿੰਦੀਆਂ, ਮਿਹਣੇ ਮਾਰਦੀਆਂ, ਘਰ ਨਹੀਂ ਟੋਲਦੀਆਂ, ਵਰ ਨਹੀਂ ਟੋਲਦੀਆਂ, ਬਦਲੇ ਖੋ ਰਹੀਆਂ ਮਾਵਾਂ, ਬੁੱਢੜੇ ਜੇ ਨਾਲ ਵਿਆਹ ਕਰਵਾ ਦਿੰਦੀਆਂ, ਦੇ ਕੇ 4 ਕਲਾਵਾਂ ਬਹਿ ਕੇ ਪੀੜ੍ਹੀ ਦੇ ਵੈਣ ਬੁੜੇ ਦੇ ਪਾਵਾਂ। ਖੈਰ, ਇਹਦੇ ਪਿੱਛੇ ਸੋਸ਼ੋ ਇਕਨੋਮਿਕ ਪੱਧਰ 'ਤੇ ਜਿਹੜੇ ਪੰਜਾਬ ਦੇ ਮਸਲੇ ਆ ਉਹਨਾਂ ਦਾ ਵੀ ਮੁਲਾਂਕਣ ਕਰਨ ਦੀ ਲੋੜ ਆ। ਆਰਥਿਕ ਸਥਿਤੀ ਕਹਿ ਲਓ, ਪੈਸੇ ਦਾ ਲਾਲਚ ਕਹਿ ਲਓ, ਇਹ ਕਾਫੀ ਸਾਰੀਆਂ ਗੱਲਾਂ ਨੇ ਜਿਹੜੀਆਂ ਬੈਕਗਰਾਊਂਡ 'ਚ ਦੇਖਣੀਆਂ ਬਣਦੀਆਂ। ਪਰ ਨਾਲ ਇੱਥੇ ਦੱਸਣਾ ਮੈਂ ਇਹ ਵੀ ਜ਼ਰੂਰੀ ਸਮਝਦਾ ਬਈ ਅਖੌਤੀ ਬਾਬਿਆਂ ਕੋਲ ਫਸਣ ਦੀ ਲੋੜ ਨਹੀਂ ਹੈ। ਹਰੇਕ ਮੁਲਕ ਦੀਆਂ ਇਮੀਗ੍ਰੇਸ਼ਨ ਦੀਆਂ ਵੈਬਸਾਈਟਸ ਨੇ ਉਹਨਾਂ 'ਤੇ ਜਾਇਆ ਜਾ ਸਕਦਾ, ਪੂਰਨ ਜਾਣਕਾਰੀ ਲਈ ਜਾ ਸਕਦੀ ਆ, ਆਪਣੀਆਂ ਸਕਿੱਲਸ ਨੂੰ ਅਪਗ੍ਰੇਡ ਕੀਤਾ ਜਾ ਸਕਦਾ, ਵਿੱਦਿਅਕ ਯੋਗਤਾ ਇਹੋ ਜਿਹੀ ਬਣਾਈ ਜਾ ਸਕਦੀ ਆ, ਅਤੇ ਉਹਦੇ ਚੱਲਦਿਆਂ ਫਿਰ ਵੀਜ਼ਾ ਲੱਗਣਾ ਸੌਖਾ ਹੋ ਜਾਂਦਾ। ਬਾਬਾ ਜੀ ਇੱਕ ਵਾਰ ਜਹਾਜ਼ ਦੀ ਵਾਰੀ ਨੂੰ ਹੱਥ ਪਵਾ ਦਿਓ, ਬੱਕਰਾ ਦਾਨ ਕਰੂੰ, ਸਰੀਏ ਦਾ ਟੈਂਪੂ ਹਾਜ਼ਰ ਕਰੂੰ। ਖੈਰ ਇਹੋ ਜਿਹੀ ਅਪਰੋਚ ਵਾਲੇ ਵੀ ਪੰਜਾਬ 'ਚ ਬੜੇ ਮਿਲਦੇ ਆ। ਅਤੇ ਨਾਲ ਤੁਹਾਨੂੰ ਇਹ ਵੀ ਦੱਸਦਾ ਜਾਵਾਂ ਵੀ ਇਹ ਜਿਹੜਾ ਵਿਸ਼ਵਾਸ, ਅੰਧ ਵਿਸ਼ਵਾਸ ਵਾਲਾ ਚੱਕਰ ਆ ਨਾ, ਇਹ ਇਕੱਲਾ ਪੰਜਾਬ 'ਚ ਹੀ ਨਹੀਂ ਬਲਕਿ ਦੇਸ਼ ਦੇ ਕੁਛ ਹੋਰ ਸੂਬਿਆਂ 'ਚ ਵੀ ਪੰਜਾਬ ਵਰਗੇ ਲੋਕ ਪਾਏ ਜਾਂਦੇ ਆ। ਇੱਕ ਤੇਲੰਗਾਨਾ 'ਚ ਚਿਲਕੂਰ ਬਾਬਾ ਜੀ ਦਾ ਮੰਦਰ ਆ, ਉੱਥੇ ਵੀ ਵੀਜ਼ਾ ਗੌਡ ਹੈ, ਉੱਥੇ ਵੀ ਲੋਕ ਜਾ ਕੇ ਵੀਜ਼ੇ ਦੀਆਂ ਅਰਦਾਸਾਂ ਕਰਾਉਂਦੇ ਆ। ਹੈਦਰਾਬਾਦ 'ਚ ਬਾਲਾ ਜੀ ਦਾ ਮੰਦਰ ਆ, ਜਿੱਥੇ ਕੰਪਿਊਟਰ ਇੰਡਸਟਰੀ ਨਾਲ ਸੰਬੰਧਿਤ ਲੋਕ ਅਰਦਾਸ ਕਰਾਉਂਦੇ ਆ ਜਾ ਕੇ, ਤਾਂ ਕਿ ਅਮਰੀਕਾ ਦਾ ਵੀਜ਼ਾ ਉਹਨਾਂ ਨੂੰ ਸੌਖਿਆਂ ਲੱਗ ਜੇ। ਖੈਰ SBS ਰੇਡੀਓ ਇਸ ਮਸਲੇ 'ਚ ਤਾਂ ਨਹੀਂ ਪੈਂਦਾ ਕਿ ਇਹ ਵਿਸ਼ਵਾਸ ਆ ਜਾਂ ਅੰਧ ਵਿਸ਼ਵਾਸ ਆ, ਅਸੀਂ ਤਾਂ ਸਿਰਫ ਵਿਚਾਰ ਪੇਸ਼ ਕਰ ਸਕਦੇ ਹਾਂ, ਮਨ ਬਣਾਉਣਾ ਸ਼ਰਧਾ ਨਾਲ ਗਿਆਨ ਨਾਲ, ਇਹ ਤੁਹਾਡਾ ਕੰਮ ਹੈ। ਗੱਲ ਪੰਜਾਬੀਆਂ 'ਤੇ ਲਿਆਵਾਂ ਮੋੜ ਕੇ, ਤਾਂ ਮੈਂ ਪਿੱਛੇ ਜੇ ਪ੍ਰੋਫੈਸਰ ਹਮਦਰਦ ਵੀਰ ਹੋਣਾ ਦਾ ਅਖਬਾਰ 'ਚ ਆਰਟੀਕਲ ਪੜ੍ਹਦਾ ਸੀ, ਉਹਨਾਂ ਲਿਖਿਆ ਸੀ ਵੀ ਚੰਡੀਗੜ੍ਹ ਦੇ ਦੋ ਮੁੱਖ ਪਾਸਪੋਰਟ ਦਫ਼ਤਰ ਆ, ਉਹਨਾਂ 'ਚ 2014 'ਚ 7 ਲੱਖ ਬੰਦੇ ਨੇ ਪਾਸਪੋਰਟ ਬਣਾਇਆ। ਦਿੱਲੀ 'ਚ ਤੁਹਾਨੂੰ ਪਤਾ ਹੀ ਹੈ, ਅੰਬੈਸੀਆਂ ਨੇ, ਵੀਜ਼ਾ ਦਫ਼ਤਰ ਨੇ, ਅੱਧੀ ਰਾਤ ਤੋਂ ਹੀ ਉੱਥੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਵੀਜ਼ਾ ਲਵਾਉਣ ਵਾਲਿਆਂ ਦੀਆਂ। ਪੰਜਾਬ 'ਚ ਥਾਂ ਥਾਂ ਅੰਗਰੇਜ਼ੀ ਸਪੀਕਿੰਗ ਕੋਰਸ, ਆਰਟਸ ਦੀ ਤਿਆਰੀ ਲਈ ਸਕੂਲ ਖੁੱਲ੍ਹੇ ਹੋਏ ਆ, ਥਾਂ ਥਾਂ ਠੱਗ ਬੈਠੇ, ਥਾਂ ਥਾਂ ਫਾਹੀਆਂ ਲੱਗੀਆਂ। ਅਤੇ ਗੱਲ ਆਪਾਂ ਪਾਸਪੋਰਟ ਬਣਾਉਣ ਦੀ ਕਰਦੇ ਸੀ, ਤਾਂ ਪਾਸਪੋਰਟ ਬਣਾਉਣ ਦਾ ਧੰਦਾ ਇੱਕ ਟਾਈਮ 'ਤੇ ਪੰਜਾਬ 'ਚ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਸੀ। ਝੂਠੇ ਪਾਸਪੋਰਟ ਬਣਾਏ ਜਾਂਦੇ ਸੀ, ਅਖਬਾਰਾਂ 'ਚ ਇਹੋ ਜਿਹੀਆਂ ਖਬਰਾਂ ਛਪਦੀਆਂ ਸੀ। ਅੱਗੇ ਦਿੱਲੀ ਚੋਰ ਬਾਜ਼ਾਰ 'ਚ ਕੋਈ ਘੜੀ ਲੈਣ ਚੱਲਿਆ ਗਿਆ ਸਾਡੇ ਪਿੰਡ ਦਾ, ਕਹਿੰਦਾ ਜੀ ਘੜੀ ਲੈਣੀ, ਦੁਕਾਨ ਵਾਲਾ ਪੁੱਛੇ ਕਹਿੰਦਾ ਜੀ ਕਿੰਨੇ ਕਿਲੋ ਲੈਣੀ ਆ, ਚੋਰੀ ਦਾ ਮਾਲ ਡਾਂਗਾਂ ਦੇ ਗੱਲ। ਸੋ ਝੂਠੇ ਪਾਸਪੋਰਟ ਬਣਾਉਣ ਦਾ ਧੰਦਾ ਵੀ ਪੰਜਾਬ 'ਚ ਬੜੀ ਦੇਰ ਚੱਲਦਾ ਰਿਹਾ। ਆਖਿਰ ਕੀ ਕਾਰਨ ਨੇ ਇਹਦੇ ਪਿੱਛੇ? ਪ੍ਰੋਫੈਸਰ ਹਮਦਰਦ ਵੀਰ ਮੁਤਾਬਕ ਵੱਧ ਰਹੀ ਮਹਿੰਗਾਈ, ਆਪਣੇ ਮੁਲਕ 'ਚ ਰੁਜ਼ਗਾਰ ਨਾ ਮਿਲਣਾ, ਇਹ ਦੋ ਵੱਡੇ ਕਾਰਨ ਨੇ ਜਿਹਦੇ ਕਰਕੇ ਵਿਦੇਸ਼ੀ ਧਰਤੀ ਨੇ ਬਹੁਤ ਸਾਰੇ ਪੰਜਾਬੀਆਂ ਨੂੰ ਆਪਣੇ ਨਾਲ ਜੋੜਿਆ, ਅਤੇ ਸਿਲਸਿਲਾ ਬਦਸਤੂਰ ਜਾਰੀ ਹੈ। ਪੰਜਾਬ 'ਚ ਸਿਹਤ ਅਤੇ ਸਿੱਖਿਆ ਦਾ ਹਾਲ ਮਾੜਾ, ਬਨਾਵਟੀ ਖਪਤ ਸੱਭਿਆਚਾਰ ਭਾਰੂ ਆ, ਸਰਕਾਰੀ ਸਕੂਲਾਂ 'ਚ ਪੜ੍ਹਾਈ ਦਾ ਹਾਲ ਮੰਦਾ, ਖੇਤੀ ਪ੍ਰਧਾਨ ਸੂਬਾ ਪਰ ਖੇਤੀ ਹੁਣ ਲਾਹੇ ਦਾ ਸੌਦਾ ਨਹੀਂ, ਅਤੇ ਫਿਰ ਚਿੜੀ ਵਿਚਾਰੀ ਕੀ ਕਰੇ, ਆਖੇ ਠੰਡਾ ਪਾਣੀ ਪੀ ਮਰੇ। ਗੈਰ ਸਰਕਾਰੀ ਅੰਕੜੇ ਪਿੱਛੇ ਜੇ ਆਏ ਆ, ਉਹਨਾਂ ਮੁਤਾਬਕ ਭਾਰਤ 'ਚ ਤਕਰੀਬਨ 3.5 ਲੱਖ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ ਜਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰੋਫੈਸਰ ਹਮਦਰਦ ਵੀਰ ਦੇ ਆਰਟੀਕਲ 'ਚ ਲਿਖਿਆ, ਕੇਂਦਰੀ ਉਦਯੋਗ ਮੰਤਰਾਲੇ ਨੇ ਇੱਕ ਰਿਪੋਰਟ ਛਾਪੀ ਹੈ ਜਿਹਦੇ ਮੁਤਾਬਕ ਪੰਜਾਬ 'ਚ 7,000 ਸਨਅਤੀ ਯੂਨਿਟ ਬਿਮਾਰ ਪਿਆ, 6,000 ਕਰੋੜ ਰੁਪਏ ਦਾ ਕਰਜ਼ਾ ਉਹਨਾਂ ਸਿਰ, 800 ਉਦਯੋਗ ਇਹੋ ਜਿਹੇ ਆ ਜਿਨ੍ਹਾਂ ਦਾ ਕੋਈ ਥੋਹ ਪਤਾ ਹੀ ਨਹੀਂ, ਬੰਦ ਕਰਕੇ ਭੱਜ ਗਏ। ਅਤੇ ਵੈਸੇ ਵੀ ਜਿਹੜੇ ਉੱਥੇ ਸਨਅਤ ਲੱਗਦੀ ਆ, ਵਪਾਰੀ ਵਰਗ ਉੱਥੇ UP ਤੋਂ ਜਾਂ ਬਿਹਾਰ ਦੇ ਮਜ਼ਦੂਰਾਂ ਨੂੰ ਤਾਂ ਕੰਮ ਦਿੰਦੇ ਆ, ਪੰਜਾਬੀਆਂ ਨੂੰ ਨਹੀਂ ਦਿੰਦੇ। ਅਤੇ ਉਹ ਵੀ ਇੱਕ ਵੱਖਰਾ ਸਵਾਲ ਹੈ ਕਿ ਪੰਜਾਬੀ ਉੱਥੇ ਕੀ ਕਰਨਾ ਚਾਹੁੰਦੇ ਨੇ ਕੰਮ ਕਿ ਨਹੀਂ। ਸੋ ਮੁੱਕਦੀ ਗੱਲ, ਪੰਜਾਬੀਆਂ ਲਈ ਆਪਣੀ ਧਰਤੀ ਪੰਜਾਬ ਸੁੰਗੜਦੀ ਜਾ ਰਹੀ ਹੈ, ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਚੱਲਦਿਆਂ ਪੰਜਾਬੀ ਨੌਜਵਾਨ ਪ੍ਰਦੇਸ਼ ਦੀ ਝਾਕ ਨਾ ਰੱਖੇ ਤਾਂ ਕੀ ਕਰੇ? ਸੋ ਇਹ ਕੁਛ ਕੁ ਗੱਲਾਂ ਨੇ ਵਿਚਾਰਨ ਵਾਲੀਆਂ, ਅਤੇ ਨਾਲ ਨਾਲ ਇਸ ਗੱਲ 'ਤੇ ਵੀ ਵਿਚਾਰ ਕਰਨਾ ਬਣਦਾ ਕਿ ਅਨਪੜ੍ਹਤਾ ਅਤੇ ਅਗਿਆਨਤਾ ਦੇ ਚੱਲਦਿਆਂ ਪੰਜਾਬੀ ਲੋਕ ਪ੍ਰਵਾਸ ਲਈ ਕਿਤੇ ਗਲਤ ਨੀਤੀਆਂ ਤਾਂ ਨਹੀਂ ਅਖਤਿਆਰ ਕਰ ਰਹੇ? ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਤੁਸੀਂ ਆਪਣੇ ਵਿਚਾਰ ਪ੍ਰੋਗਰਾਮ ਚੱਲਦੇ ਦੌਰਾਨ 0429962233 'ਤੇ ਲਿਖ ਕੇ ਭੇਜ ਸਕਦੇ ਹੋ, ਜਾਂ SBS ਪੰਜਾਬੀ ਦਾ ਫੇਸਬੁੱਕ ਪੇਜ ਇਸੇ ਕੰਮ ਲਈ ਵਰਤਿਆ ਜਾ ਸਕਦਾ। SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਹਾਂ ਪ੍ਰੀਤਿੰਦਰ ਗਰੇਵਾਲ।
This is SBS Radio. 40 years of good conversations.